ਇੰਡੀਆ ਵਾਪਸ ਆਉਣਾ। ਆਪ ਜੀ ਪਿਛਲੇ ਪ੍ਰੇਮੀਆਂ ਦੀ ਖਿੱਚ ਕਰਕੇ ਜੋ ਹਰ ਰੋਜ ਹੀ ਬਿਨੈਮਈ ਪੱਤਰਿਕਾ ਭੇਜਦੇ ਸਨ, ਇਹ ਕਈ ਕੁ ਸੱਜਣਾਂ ਦੀ ਅੰਤਰੀ ਸਹਾਇਤਾ ਕਰਨ ਲਈ ਕੁਝ ਕੁ ਸਮੇਂ ਵਾਸਤੇ ਜਥੇ ਦੇ ਸਿੰਘਾਂ ਦਾ ਮੋਹਨ ਕਰਵਾ ਕੇ ਹਜੂਰੀਏ ਸੇਵਾਦਾਰ ਨਾਲ ਹਵਾਈ ਜਹਾਜ਼ ਰਾਹੀਂ ਇੰਡੀਆ ਆ ਗਏ। 6 ਮਈ 1951 ਈਸਵੀ ਮੁਤਾਬਕ 24 ਵਿਸਾਖ 2008 ਐਤਵਾਰ ਨੂੰ ਦਿੱਲੀ ਦੇ ਹਵਾਈ ਅੱਡੇ ਤੇ ਉਤਰ ਕੇ ਸਰਦਾਰ ਮੋਹਨ ਸਿੰਘ ਦੀ ਕਾਰ ਰਾਹੀਂ ਡੇਰੇ ਪੁੱਜੇ। ਪੂਰਬ ਵੱਲੋਂ ਦੂਜਾ ਸੂਰਜ ਪ੍ਰਗਟ ਹੋਇਆ ਜਾਣ ਕੇ ਦੋ ਦਿਲਾਂ ਦਾ ਅੰਧੇਰਾ ਦੂਰ ਕਰਦਾ ਹੈ। ਡੇਰੇ ਤੇ ਇਲਾਕੇ ਨਿਵਾਸੀ ਪ੍ਰੇਮੀਆਂ ਦੇ ਮਨ ਕਮਲਾਂ ਸਮਾਨ ਖਿੜ ਗਏ। ਦੋਵੇਂ ਵਿਅਕਤੀਆਂ ਪਰਸਪਰ ਪਿਆਰ ਨਾਲ ਮਿਲੀਆਂ। ਸੰਗਤ ਨੂੰ ਦਰਸ਼ਨ ਦਾ ਰਵਾਸ਼ ਕੁਝ ਦਿਨ ਠਹਿਰ ਫੇਰ 25 ਮਈ ਮੁਤਾਬਕ 12 ਜੇਠ ਸ਼ੁੱਕਰਵਾਰ ਨੂੰ ਹਵਾਈ ਜਹਾਜ਼ ਰਾਹੀਂ ਵਾਪਸ ਚਲੇ ਗਏ। ਉਸ ਸਮੇਂ ਦਿੱਲੀ ਏਅਰਪੋਰਟ ਤੇ ਇਤਨਾ ਇਕੱਠ ਹੋਇਆ ਕਿ ਸ਼ਰਧਾਲੂ ਪ੍ਰੇਮੀਆਂ ਨੇ ਜੋ ਦਰਸ਼ਨਾਂ ਵਾਸਤੇ ਆਏ ਹਨ ਜੰਗਲੇ ਤੋੜ ਦਿੱਤੇ। ਬੋਈਸ਼ ਪਾਈਆਂ ਨੇ ਸੰਤ ਜੀ ਮਹਾਰਾਜ ਨੂੰ ਚੁੱਕ ਕੇ ਕਾਰ ਵਿਚ ਬਿਠਾਇਆ। ਆਪ ਜੀ ਦੇ ਇੰਡੀਆ ਆਉਣ ਤੋਂ ਬਾਅਦ ਕਈ ਕੋ ਮਨਮੁੱਖ ਬੇਸਮਝ ਲੋਕਾਂ ਨੇ ਜੋ ਤੇਜ ਪ੍ਰਤਾਪ ਤੇ ਪ੍ਰਭਾਵ ਨਹੀਂ ਸੀ ਸਾਰਦੇ ਨਿੰਦਾ ਸ਼ੁਰੂ ਕਰ ਦਿੱਤੀ। ਅੰਤ ਸਮੇਂ ਜਿਨ੍ਹਾਂ ਦੀ ਬੁਰੀ ਹਾਲਤ ਹੋਈ ਬਾਸ ਸੰਗੰਧ ਨਾ ਹੋਏ। ਲੈਕਚਰ ਮਹਾਂ ਚਾਨਣ ਅਨੁਸਾਰ ਕਈ ਕੋ ਲੋਕ ਭਗਤੀ ਰਸ ਤੋਂ ਸੁੰਜੇ ਜਗਤ ਵਿਚ ਅੰਮ ਬ੍ਰਹਮ ਅਰਸੀ ਦਾ ਫੋਕਾ ਨਾਰਾ ਮਾਰਦੇ ਫਿਰਦੇ ਹਨ ਅਤੇ ਉਨ੍ਹਾਂ ਸ੍ਰੇਸ਼ਠ ਪੁਰਸ਼ਾਂ ਦੀ ਰੀਸ ਨੂੰ ਕਰਦੇ ਹਨ ਜੋ ਉੱਚੀ ਕਾਟੀ ਤੇ ਚੜ ਕੇ ਬੋਲੇ ਸਨ, ਭਾਵੇਂ ਆਪ ਪ੍ਰਕਿਰਤੀ ਦੇ ਡੂੰਘੇ ਟੋਏ ਵਿਚ ਪਏ ਹੋਣ ਪਰ ਰਸ ਰਹਿਤ ਫੋਕੀਆਂ ਡੀਂਗਾਂ ਮਾਰ ਕੇ ਜਗਤ ਦੇ ਦਿਮਾਗ ਨੂੰ ਪਰੇਸ਼ਾਨ ਕਰ ਰਹੇ ਹਨ। ਮਰਿਆਦਾ ਵਿਗੜ ਰਹੀ ਹੈ। ਮਨਸੂਰ ਵਰਗੇ ਬ੍ਰਹਮ ਗਿਆਨੀ ਸਾਧੂਆਂ ਦੀ ਰੀਸ ਕਰਦੇ ਹਨ ਜੋ ਉਸ ਨੇ ਅਨਲਹੱਕ ਦਾ ਦਮ ਮਾਰਿਆ ਸੀ, ਪਰ ਉਹ ਨਾਰਾ ਉਹਨਾਂ ਸੰਤਾਂ ਵਿਚ ਇਕ ਸੁਭਾਵਕ ਸ਼ਬਦ ਦੇ ਵਾਂਗ ਨਿਕਲ ਰਿਹਾ ਸੀ, ਜਿਵੇਂ ਬੋਤਲ ਚੋਂ ਪਾਣੀ ਉਲਟਾਇਆ ਕੁੱਲ ਦੀ ਆਵਾਜ਼ ਆਉਂਦੀ ਹੈ। ਇਹ ਆਵਾਜ਼ ਉਹਨਾਂ ਦੀ ਜ਼ਬਾਨ ਤੋਂ ਘਰ ਬੈਠਿਆਂ ਵੀ ਨਿਕਲਦੀ ਸੀ, ਜੇਲ ਦੀ ਕਾਲ ਕੋਠੜੀ ਵਿਚ ਵੀ ਕਹਿੰਦੇ ਰਹੇ। ਸੂਲੀ ਦੀ ਨੋਕ ਤੇ ਮਗਰੋਂ ਟੁਕੜੇ ਟੁਕੜੇ ਹੋ ਜਾਣ ਤੇ ਭੀ ਹਰ ਅੰਗ ਵਿਚੋਂ ਇਹ ਸ਼ਬਦ ਨਿਕਲਿਆ, ਪਰੰਤੂ ਹੁਣ ਕਰਨੀ ਦੇ ਫੋਕੇ ਤੇ ਜਵਾਨੀ ਜਮਾਂ ਖਰਚ ਕਰਨ ਵਾਲੇ ਪਖੰਡੀ ਵੀ ਇਹੀ ਨਾਰਾ ਮਾਰ ਕੇ ਸ਼ੁਭ ਕਰਮਾਂ ਭਗਤੀ ਤੇ ਸੇਵਾ ਦੇ ਕਠਨ ਤਪ ਤੋਂ ਬਚਣ ਲਈ ਜਾਗਤ ਵਿਚ ਅਣਹੋਇਆ ਦਾਹਵਾ ਕਰੀ ਫਿਰਦੇ ਹਨ, ਪਰੰਤੂ ਇਹ ਹਉਮੈ ਦਾ ਢੀਠਪੁਣਾ ਹੈ। ਕਰੋ ਬਰਾਬਰ ਜੋ ਪਰਿਆ ਸੰਗ ਰਾਤੀ ਇਹ ਹਉਮੈ ਕੀ ਢੀਠਾਈ। ਤਾਂਤੇ ਜੇ ਚੁੰਚ ਗਿਆਨੀਆਂ ਨੇ ਜਾਗਤ ਨੂੰ ਸ਼ੁਭ ਕਰਮਾਂ ਤੋਂ ਹਟਾ ਕੇ ਗਲਤ ਰਸਤੇ ਪਾ ਦਿੱਤਾ ਹੈ। ਰਾਜਾ ਪਰਜਾ ਵਿਚ ਭਗਤੀ ਵਿਰਾਗ ਗਿਆਨ ਦਾ ਨਾਮ ਤੱਕ ਵੀ ਨਹੀਂ ਰਿਹਾ। ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕਸਤ ਮੁਖੋ ਅਲਾਈ। ਭਾਈ ਗੁਰਦਾਸ ਬਾਰ ਪਹਿਲੀ। ਜਗਤ ਵਿਚ ਅੰਧੇਰ ਮੱਚ ਗਿਆ ਹੈ, ਚਾਰੋਂ ਤਰਫ ਅਨਿਆਏ ਜ਼ੁਲਮ ਅਤੇ ਅਗਿਆਨ ਦੀ ਇਹ ਕਾਲੀ ਬੋਲੀ ਰਾਤ ਛਾ ਗਈ ਹੈ। ਇਸ ਲਈ ਸਤਿਗੁਰਾਂ ਅੱਗੇ ਬੇਨਤੀ ਕਰੋ ਜੋ ਆਪਣੇ ਗਿਆਨ ਪ੍ਰਕਾਸ਼ ਬਖਸ਼ਣ। ਜਥਾ ਬਲਿਆ ਗੁਰ ਗਿਆਨ ਅੰਧੇਰਾ ਵਿੰਸਿਆ, ਹਰ ਰਤਨ ਪਦਾਰਥ ਲਾਦਾ। ਇਹ ਸਤਿਗੁਰੂ ਜੀ ਕਲਯੁਗੀ ਜੀਵ ਪਿਛਲੇ ਯੁਗਾਂ ਦੇ ਜਗਿਆਸੂਆਂ ਵਾਂਗ ਜਪ ਤਪ ਤੀਰਥ ਤੇ ਜਗ ਆਦਿ ਨਹੀਂ ਕਰ ਸਕਦੇ। ਆਪਣੀ ਬਾਣੀ ਦਾ ਪ੍ਰਕਾਸ਼ ਕਰੋ, ਆਪ ਦਾ ਹੀ ਬਚਨ ਹੈ। ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਸ ਕੇ ਵੀ ਚਨਾਇਓ। ਇਹ ਤੇਰਾ ਹੀ ਭਗਤੀ ਮਾਰਗ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਜਦ ਪ੍ਰੇਮ ਨਾਲ ਕੀਰਤਨ ਕਰਦਿਆਂ ਬੈਰਾਗਵਾਨ ਨੇਤਰ ਅਥਰੂ ਵਰਸਾਉਂਦੇ ਹਨ ਤਾਂ ਕਿ ਇੱਕ ਇੱਕ ਹੰਝੂ ਨਾਲ ਕਈ ਖੁਸ਼ਕ ਤੇ ਸੜੇ ਹੋਏ ਭਗਤੀ ਤੋਂ ਸੁਨ ਹਿਰਦਿਆਂ ਰੂਪੀ ਬਾਗ ਟਹਿਕ ਆਉਂਦੇ ਹਨ। ਨੇਤਰਾਂ ਦਾ ਪਾਣੀ ਉਹਨਾਂ ਦੀ ਜੜ ਵਿਚ ਭਗਤੀ ਦਾ ਰੇਜ ਦੇ ਕੇ ਸਿੱਕੀ ਤੇ ਸ਼ਰਧਾ ਦੇ ਫੁੱਲ ਖੜਾ ਦਿੰਦਾ ਹੈ, ਜਿਨ੍ਹਾਂ ਤੋਂ ਸਮਾਂ ਪਾ ਕੇ ਸੌ ਦਰਸ਼ਨ ਤੇ ਮਿਲਾਪ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਤਾਂ ਤੇ ਹੇ ਗਰੀਬ ਨਿਵਾਜ, ਆਪ ਕਿਰਪਾ ਕਰਕੇ ਆਪਣਾ ਨਾਮ ਅਮਰਤੇ ਗੁਰਬਾਣੀ ਦੇ ਪ੍ਰੇਮਮਈ ਪਿਆਲੇ ਨੂੰ ਬਖਸ਼ੋ, ਜੋ ਮਸਤੀ ਦੀਆਂ ਕਾਗਾਂ ਚੜ੍ਹਨ ਤੇ ਨਾਸ ਤਖਤਾ ਦੇ ਬਾਗ ਵਿਚ ਫੇਰ ਸ਼ਰਧਾ ਦੇ ਫੁੱਲ ਟੈਕਣ, ਜਿਸ ਦੀ ਖੁਸ਼ਬੂ ਨਾਲ ਦੋਵੇਂ ਲੋਕਾਂ ਦੇ ਸੁੱਖਾਂ ਦੀ ਹੋਂਦ ਮਿਟ ਜਾਵੇ। ਸੰਤ ਕੀ ਨਿੰਦਾ, ਨਾਨਕਾ ਵਹਰ ਬਹੁਰ ਅਵਤਾਰ, ਨਿੰਦ ਕੀ ਗਤ ਕਥੂ ਨਾਹੀ ਖਾਸਮੈ ਏਵੈ ਭਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਭਾਵੇਂ ਇਹ ਗੱਲ 100% ਸੱਚੀ ਤੇ ਠੋਸ ਹੈ ਕਿ ਨਿੰਦਾ ਤਾਂ ਕਿਸੇ ਦੀ ਵੀ ਕਰਨੀ ਚੰਗੀ ਨਹੀਂ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮਗ ਮੁਗਧ ਕਰਨ ਅਤੇ ਉਹਨਾਂ ਨੂੰ ਫਲ ਕੀ ਮਿਲਦਾ ਹੈ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਕੋਰ ਪਵਨ ਪਰ ਹਜ਼ੂਰ ਨੇ ਸਾਧੂ ਦੀ ਨਿੰਦਾ ਕਰਨ ਵਾਲੇ ਦਾ ਤਾਂ ਕਿਤੇ ਵੀ ਭਲਾ ਨਹੀਂ ਦੱਸਿਆ ਸਾਧਕਾ ਨਿੰਦਕ ਕੈਸੇ ਤਰਾ ਹੈ ਸਰ ਪਰ ਜਨ ਉਹ ਨਰਕ ਹੀ ਪਰਾ ਹੈ ਉਸ ਦੇ ਤਰਕ ਦਾ ਤਾਂ ਕੇਵਲ ਇੱਕੋ ਇੱਕ ਤਰੀਕਾ ਹੈ ਕਿ ਜੇਕਰ ਉਸ ਦੀ ਹਾਲਤ ਤੇ ਮਹਾਂਪੁਰਸ਼ਾਂ ਨੂੰ ਤਰਸ ਆ ਜਾਵੇ ਤੇ ਉਹ ਬਖਸ਼ ਦੇਵਣ ਤਾਂ ਫੇਰ ਉਸ ਦੀ ਮੁਕਤੀ ਹੋ ਸਕਦੀ ਹੈ ਨਹੀਂ ਤਾਂ ਹੋਰ ਕੋਈ ਪਾ ਨਹੀਂ ਸੰਤ ਕੀ ਨਿੰਦਾ ਦੁੱਖ ਮਹਿ ਦੋਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਨਰੋਬੀ ਗਿਆ ਤੋਂ ਹਜ਼ੂਰ ਦਾ ਤੇਜ ਪ੍ਰਤਾਪ ਦੇ ਕੇ ਕਈ ਬੇਸਮਝ ਮੂਰਖ ਲੋਕ ਅਕਾਰਨ ਹੀ ਵਿਰੋਧ ਕਰਨ ਲੱਗ ਪਏ ਅਤੇ ਰਾਮਗੜੀਆ ਹਾਲ ਵਿਚ ਦੀਵਾਨਾਂ ਦੀ ਰੌਣਕ ਦੇਖ ਪ੍ਰਭਾਵਸ਼ਾਲੀ ਕੀਰਤਨ ਤੱਕ ਸ਼ਰਧਾਲੂਆਂ ਪ੍ਰੇਮੀਆਂ ਦੇ ਹਿਰਦੇ ਤਾਂ ਗਦਗਦ ਹੋ ਜਾਂਦੇ ਉਹ ਬੜੀ ਭਾਵਨਾ ਨਾਲ ਨਮਸਕਾਰਾਂ ਕਰ ਸੇਵਾ ਕਰਦੇ ਅਤੇ ਦਾਤੇ ਦੇ ਚਰਨਾਂ ਵਿਚੋਂ ਆਪਣੀ ਭਾਵਨਾ ਪੂਰੀ ਕਰਵਾਉਂਦੇ ਪਰ ਉਹਨਾਂ ਨੂੰ ਮੱਥਾ ਟੇਕਦੇ ਦੇ ਕੇ ਵਿਰੋਧੀ ਲੋਕ ਸੜਦੇ ਅਤੇ ਦੁਖੀ ਹੁੰਦੇ ਇਹ ਸ਼ੁਰੂ ਤੋਂ ਪਰਮੇਸ਼ਰ ਦੀ ਨੇਤ ਹੀ ਐਸੀ ਹੈ ਕਿ ਇਸ ਵਿਸ਼ਾਲ ਅਤੇ ਵਿਚਿੱਤਰ ਸ੍ਰਿਸ਼ਟੀ ਵਿਚ ਹਰ ਇਕ ਚੀਜ਼ ਦਾ ਜੋੜਾ ਬਣਿਆ ਹੈ ਪਾਪੀ ਪੁੰਨੀ ਗਰੀਬ ਅਮੀਰ ਆਸਤਕ ਨਾਸਤਕ ਗੁਰਮੁਖ ਤੇ ਮਾਨਮੁਖ ਨਿੰਦਕ ਤੇ ਸ਼ਰਧਾਲੂ ਉੱਲੂ ਸੂਰਜ ਨੂੰ ਦੇਖ ਕੇ ਸੜਦੇ ਹਨ ਚੋਰਾਂ ਨੂੰ ਚੰਦਰਮਾ ਦੀ ਚਾਂਦਨੀ ਨਹੀਂ ਪਾਉਂਦੀ ਭਗਤ ਕਬੀਰ ਜੀ ਫਰਮਾਉਂਦੇ ਹਨ ਕਬੀਰ ਪਾਪੀ ਭਗਤ ਨਾ ਭਾਵੀ ਹਰ ਪੂਜਾ ਨਾ ਸੁਹਾਏ ਉਹਨਾਂ ਦੇ ਨਾਲ ਇੱਕ ਦੋ ਹੋਰ ਇਹੋ ਜਿਹੇ ਮਨਮੁਖ ਰਲ ਗਏ ਸਨ ਲਾਲਚ ਬਸ ਹੋ ਕੇ ਉਹ ਅਰਲ ਵਰਲ ਮੂੰਹੋਂ ਨਿਕਲੈ ਨਿਤ ਚੱਗੂ ਸੁੱਟਦਾ ਮੋਆ ਲੋਭ ਦੇ ਅੰਗਰਾਸੇ ਹਲਕਿਆਂ ਕੁੱਤਿਆਂ ਵਾਂਗ ਨਿੰਦਾ ਰੂਪੀ ਝੱਗ ਸੁੱਟਣ ਲੱਗੇ ਕਿਉਂਕਿ ਇੱਥੇ ਪਹਿਲਾਂ ਆਏ ਰਾਗੀ ਪ੍ਰਚਾਰਕਾਂ ਨੇ ਉਹਨਾਂ ਨੂੰ ਟੁੱਕੜ ਪਾਉਣ ਵਾਂਗ ਲੋਭ ਦੇ ਵਸ ਕਰ ਆਪਣੇ ਅਧੀਨ ਕੀਤਾ ਸੀ ਲੋਕਾਂ ਵੱਲੋਂ ਆਈ ਸ਼ਬਦ ਪੇਟ ਮਾਇਆ ਮਾਸ ਅਤੇ ਸ਼ਰਾਬ ਵਿਚ ਖਰਚ ਹੁੰਦੀ ਸਾਰੀ ਸਾਰੀ ਰਾਤ ਹੋਟਲਾਂ ਦੇ ਬਦ ਫੈਲੀਆਂ ਵਿਚ ਗੁਜ਼ਰਦੀ ਪਰ ਇੱਥੇ ਤਾਂ ਨਿਰਵਾਣ ਕੀਰਤਨ ਸੀ ਮਨ ਨੂੰ ਸ਼ਾਂਤ ਕਰਨ ਵਾਲਾ ਜਿੱਥੇ ਮਾਇਆ ਦਾ ਸਵਾਲ ਹੈ ਉੱਥੇ ਮਨ ਦੀ ਸ਼ਾਂਤੀ ਕਿੱਥੇ ਮਾਇਆ ਦਾ ਕੁਦਰਤੀ ਸੁਭਾਅ ਹੈ ਇਸ ਵਿਚ ਰਾਗ ਦਵੈਸ਼ ਤੇ ਅਤ ਪ੍ਰਤੀ ਬਣੀ ਰਹਿੰਦੀ ਹੈ ਮਨ ਦੀ ਸ਼ਾਂਤੀ ਸਭ ਤੋਂ ਵੱਡਾ ਪਦਾਰਥ ਹੈ ਇਹ ਜਿਸ ਨੂੰ ਮਿਲ ਜਾਵੇ ਫਿਰ ਉਹ ਕਾਹਨੂੰ ਛੱਡਦਾ ਹੈ ਸੰਤ ਜੀ ਮਹਾਰਾਜ ਦੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਸਾਲ ਸਾਲ ਦੇ ਸਿਨਮੇ ਬੁੱਕ ਕਰਵਾਏ ਸਨ ਉਹ ਵੀ ਇੱਕ ਦਿਨ ਦਾ ਕੀਰਤਨ ਸੁਣ ਕੇ ਮੁੜ ਸਿਨਮੇ ਨਹੀਂ ਗਏ ਉਥੋਂ ਦੇ ਲੋਕਾਂ ਦੀ ਇਹ ਆਮ ਕਹਾਵਤ ਸੀ ਕਿ ਇਹ ਪਹਿਲੇ ਵਿਅਕਤੀ ਇੱਥੇ ਆਏ ਹਨ ਜਿਸ ਨੇ ਸਿਨਮੇ ਬੰਦ ਕਰਵਾ ਦਿੱਤੇ ਇਸੇ ਤਰ੍ਹਾਂ ਸ਼ਰਾਬ ਦੇ ਠੇਕੇਦਾਰਾਂ ਨੂੰ ਇੱਕ ਦਿਨ ਵਿਚ 10-10,000 ਰੁਪਇਆ ਘਾਟਾ ਪੈਂਦਾ ਸੀ ਉਹਨਾਂ ਦੀ ਸ਼ਰਾਬ ਵਿਕਣੋਂ ਹਟ ਗਈ ਕਲੱਬਾਂ ਤੇ ਪੱਬਾਂ ਦਾ ਸਮਾਂ ਤਾਂ ਕੀਰਤਨ ਵਿਚ ਲੰਘਦਾ ਫੇਰ ਉੱਥੇ ਕੌਣ ਜਾਵੇ ਦੱਸੋ ਫੇਰ ਉਹ ਲੋਕ ਨਿੰਦਾ ਕਿਉਂ ਨਾ ਕਰਨ ਉਹਨਾਂ ਠੇਕੇ ਤੇ ਸਿਨਮੇ ਵਾਲਿਆਂ ਨੇ ਇਹਨਾਂ ਮਨਮੁੱਖਾਂ ਨੂੰ ਕੋਲੋਂ ਪੈਸੇ ਦੇ ਕੇ ਸ਼ਰਾਬ ਪਿਲਾ ਕੇ ਨਿੰਦਾ ਕਰਵਾਉਣੀ ਕਿਸ ਪਾਸਿਓਂ ਲੋਕਾਂ ਦੇ ਮਨ ਫਿਰ ਜਾਵਣ ਅਤੇ ਦੀਵਾਨਾਂ ਵਿਚ ਰੌਣ ਘਟ ਜਾਵੇ ਤਾਂ ਕਿ ਇਥੋਂ ਇਹ ਚਲੇ ਜਾਵਣ ਸਾਡੀ ਫੇਰ ਦੁਕਾਨ ਚੱਲ ਪਵੇ ਉਹਨਾਂ ਨਾਲ ਹੋਰ ਵੀ 2-4 ਜੁੰਡਲੀ ਦੇ ਯਾਰ ਮਿਲ ਗਏ ਤੇ ਲੱਗੇ ਨਜਾਇਜ਼ ਬਕਵਾਸ ਕਰਨ ਨੀਚ ਨਿਚਾਈ ਨਹਿ ਤਜੈ ਜੇ ਪਾਵੇ ਸਤ ਸੰਗ ਤੁਲਸੀ ਚੰਦਨ ਬਿਟ ਪਵਾਸੇ ਬੇਖ ਨੈ ਤਜ ਤੁਭੰਗ ਉਹਨਾਂ ਕੋਸ਼ ਤਾਂ ਬੜੀ ਕੀਤੀ ਪਰ ਸੰਗ ਦੇ ਮਨਾਂ ਤੇ ਰਾਂਚਕ ਮਾਤਰ ਵੀ ਆਪਣਾ ਅਸਰ ਨਾ ਪਾ ਸਕੇ ਬਲਕਿ ਕਈ ਵਾਰ ਸ਼ਰਧਾਲੂ ਪ੍ਰੇਮੀਆਂ ਦੀ ਕੁੱਟ ਖਾਣ ਤੋਂ ਭੱਜ ਕੇ ਆਪਣਾ ਬਚਾਅ ਕੀਤਾ ਉਹਨਾਂ ਨੇ ਕਹਿਣਾ ਤੁਸੀਂ ਸੰਤਾਂ ਦੀ ਨਿੰਦਾ ਕਰਦੇ ਹੋ ਤੁਹਾਡੀ ਬੁਰੀ ਹਾਲਤ ਹੋਵੇਗੀ ਵਿਚ ਸੰਗਤ ਹਰ ਭਰਾ ਵਸੈ ਜੀਓ ਦੇ ਮਹਾਂਵਾਕ ਅਨੁਸਾਰ ਸੰਘ ਦੇ ਮੂੰਹੋਂ ਨਿਕਲੇ ਬਚਨ ਉਹਨਾਂ ਨੂੰ ਸੰਤਾਂ ਦੀ ਨਿੰਦਾ ਦਾ ਫਲ ਜ਼ਰੂਰ ਮਿਲ ਗਿਆ ਜੋ ਮਿਲਣਾ ਹੀ ਸੀ ਜਲੰਧਰ ਜ਼ਿਲ੍ਹੇ ਦਾ ਅਮਰ ਸਿੰਘ ਨੈਰੋਬੀ ਪਲੰਬਰ ਦਾ ਕੰਮ ਕਰਦਾ ਸੀ ਨਵੀਆਂ ਬਣੀਆਂ ਬਿਲਡਿੰਗਾਂ ਵਿਚ ਪਾਈ ਪਾਦ ਲਾਉਣ ਦਾ ਕੰਮ ਸੀ ਨੈਰੋਬੀ ਦੇ ਦੀਵਾਨਾਂ ਵਿਚ ਇਕੱਠ ਦੇ ਕੇ ਉਹ ਵੀ ਸੰਤਾਂ ਦਾ ਨਿੰਦਕ ਸੀ ਸੰਤ ਜੀ ਮਹਾਰਾਜ ਦੇ ਇੰਡੀਆ ਆਉਣ ਤੋਂ ਕੁਝ ਸਮਾਂ ਬਾਅਦ ਇਸ ਦਾ ਕੰਮ ਬਿਲਕੁਲ ਡਾਊਨ ਹੋ ਗਿਆ ਰੋਟੀ ਤੋਂ ਉਤਰ ਤੇ ਦੁਖੀ ਹੋ ਕੇ ਇਥੋਂ ਕੰਪਾਲੇ ਚਲਾ ਗਿਆ। ਉਥੇ ਵੀ ਘੱਟ ਕੰਮ ਹੀ ਚੱਲਿਆ, ਬੜਾ ਦੁਖੀ ਹੋਇਆ। ਸਦਾਈਆਂ ਵਾਂਗ ਬਾਜ਼ਾਰਾਂ ਵਿਚ ਘੁੰਮਦਾ ਰਿਹਾ। ਅਖੀਰ ਨੂੰ ਕੰਮ ਕਾਰ ਦੇ ਮਾਮਲੇ ਵਿਚ ਨੀ ਪਾਗਲ ਹੋਏ ਨੇ, ਬੋਈਆਂ ਨਾਲ ਝਗੜਾ ਕਰ ਲਿਆ। ਉਹਨਾਂ ਨੇ ਉਸ ਦੇ ਵੱਢ ਕੇ ਨਿੱਕੇ ਨਿੱਕੇ ਟੁਕੜੇ ਕਰ ਦਿੱਤੇ। ਉਹ ਪਾਣੀ ਦੀ ਘੁੱਟ ਤੋਂ ਪਿਆਸਾ ਹੀ ਲੁੱਛ ਲੁੱਛ ਕੇ ਮਾਰਿਆ। ਇਸੇ ਤਰ੍ਹਾਂ ਇੱਕ ਹੋਰ ਮਨਮੁੱਖ ਜਿਸ ਦਾ ਨਾਮ ਪ੍ਰੇਮ ਸਿੰਘ ਸੀ ਅਤੇ ਉਹ ਆਪਣੇ ਆਪ ਨੂੰ ਕਵੀ ਖਵਾਉਂਦਾ ਸੀ, ਸੰਤਾਂ ਦੀ ਨਿੰਦਾ ਦੀਆਂ ਊਂਟ ਪਟਾਂਗ ਸਤਰਾਂ ਜੋੜ ਕੇ ਲੋਕਾਂ ਨੂੰ ਕਵਿਤਾ ਸੁਣਾਉਣੀ। ਉਸ ਦੀ ਤਾਂ ਫੇਰ ਬਾਅਦ ਵਿਚ ਇਹ ਹਾਲਤ ਹੋ ਗਈ, ਸੰਤ ਕੇ ਦੁਖਨ ਤੇ ਮੁੱਕ ਪਵੇ, ਸੰਤ ਕੇ ਦੁਖਨ ਕਾਗਜੋ ਲਵੈ, ਮੂੰਹ ਮਿੰਗਾ ਹੋ ਗਿਆ ਅਤੇ ਇਸ ਲਾਕਵੇ ਦੀ ਬਿਮਾਰੀ ਦੇ ਕਾਰਨ ਕਾਫੀ ਸਮਾਂ ਹਸਪਤਾਲ ਵਿਚ ਪਿਆ ਤੜਫਦਾ ਰਿਹਾ। ਉਥੋਂ ਹੀ ਆਪਣੇ ਸੰਬੰਧੀਆਂ ਕੋਲ ਸਨੇਹ ਭੇਜਣੇ ਕਿ ਮੇਰੇ ਵੱਲੋਂ ਸੰਤਾਂ ਦੇ ਸ਼ਰਧਾਲੂ ਪ੍ਰੇਮੀਆਂ ਪਾਸ ਬੇਨਤੀ ਕਰੋ, ਮੈਂ ਪੂਰਨ ਮਹਾਂਪੁਰਸ਼ਾਂ ਦੀ ਨਿੰਦਾ ਕਰਕੇ ਜਗਿਆਸੂਆਂ ਦੇ ਮਨਾਂ ਤੇ ਠੇਸ ਲਾਈ ਹੈ, ਉਹ ਮੈਨੂੰ ਬਖਸ਼ ਦੇਵਣ। ਪਰ ਉਸ ਦੀ ਹਾਲਤ ਦੇਖ ਕੇ ਕਿਸੇ ਨੂੰ ਵੀ ਤਰਸ ਨਾ ਆਇਆ। ਕਾਸ਼ ਕਹਿ ਨੀਚ ਨਾ ਛੋੜ ਦੇ ਭਲੋ ਨਾ ਵਾਕਾਂ ਸੰਗ, ਪਾਥਰ ਡਾਰੇ ਕੀਚ ਮੈਂ ਉਛਲ ਵਿਗਾੜੇ ਅੰਗ, ਬਲਕਿ ਉਸ ਸੰਤ ਦੋਖੀ ਦਾ ਦਰਸ਼ਨ ਕਰਨਾ ਕੋਈ ਨਾ ਲੋੜਦਾ, ਕਿ ਮਹਾਂ ਅਤਤਾਈ ਹੈ। ਅਤਤਾਈ ਵਜਰ ਪਾਪੀ ਨੂੰ ਕਹਿੰਦੇ ਹਨ, ਜਿਸ ਨੇ 6 ਤਰ੍ਹਾਂ ਦੇ ਪਾਪ ਕੀਤੇ ਹੋਵਣ। ਉਹ ਤਤਾਈ ਹੁੰਦਾ ਹੈ, ਰਾਤ ਨੂੰ ਸੁੱਤੇ ਪਿਆਂ ਦੇ ਕਿਸੇ ਦੇ ਘਰ ਨੂੰ ਅੱਗ ਲਾ ਦੇਣੀ, ਉਹਨਾਂ ਨੂੰ ਵਿੱਚੇ ਹੀ ਸਾੜ ਕੇ ਮਾਰ ਦੇਣਾ, ਕਿਸੇ ਨੂੰ ਧੋਖੇ ਨਾਲ ਵਿਓਹ ਪਿਲਾ ਦੇਣੀ, ਸ਼ਾਸਤਰ ਤੋਂ ਹੀਣੇ ਨਾਤੇ ਤੇ ਵਾਰ ਕਰਨਾ, ਪਰਾਇਆ ਧਨ ਬਿਗਾਨੀ ਇਸਤਰੀ ਖੋ ਲੈਣੀ, ਜਬਰਦਸਤੀ ਕਿਸੇ ਦੀ ਧਰਤੀ ਰੋਕ ਲੈਣੀ। ਇਹ 6 ਦੋਸ਼ਾਂ ਵਾਲੇ ਪਾਪੀ ਨੂੰ ਤਾਈ ਕਹਿੰਦੇ ਹਨ। ਅਗਨ ਲਾਏ ਬਿਖ ਦੇਵੀ ਸਾਤਰਹੀਨ ਕੁਮਾਰ, ਧਨ ਦਾਰਾ ਭੂਮੀ ਹਰੇ ਅਤਤਾਈ ਦੋਏ ਚਾਰ, ਇਹ ਸਾਰੇ ਔਗਣ ਸੰਤ ਨਿੰਦਕ ਵਿਚ ਆ ਜਾਂਦੇ ਹਨ। ਯਥਾ ਸੰਤ ਕਾ ਨਿੰਦਕ ਮਹਾਂਤਤਾਈ, ਸੰਤ ਕਾ ਨਿੰਦਕ ਖਿਨ ਟਿਕ ਨਾ ਪਾਈ। ਇਉਂ ਜਦੋਂ ਇਹ ਅਤ ਅੰਤ ਦੁਖੀ ਹੋਇਆ, ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ, ਫੇਰ ਤਾਂ ਇਸ ਨੂੰ ਕੋਈ ਹੋਰ ਚਾਰਾ ਨਾ ਰਿਹਾ, ਬਾਰੰਬਾਰ ਪ੍ਰੇਮੀ ਸਿੱਖਾਂ ਕੋਲ ਆਪਣੇ ਵੱਲੋਂ ਬੇਨਤੀਆਂ ਭੇਜਿਆ ਕਰੇ। ਅਖੀਰ ਨੂੰ ਇਸ ਦੇ ਸੰਬੰਧੀਆਂ ਨੂੰ ਕਿਸੇ ਦਇਆਵਾਨ ਨੇ ਤਰੀਕਾ ਦੱਸਿਆ ਕਿ ਉਹ ਆਪਣੇ ਆਪ ਹੀ ਸਾਹ ਫਿਰਦਾ ਨਾਲ ਅੰਤਰਮੁਖ ਹੋ ਕੇ ਜਿਸ ਦਾਤੇ ਦੀ ਨਿੰਦਾ ਕੀਤੀ ਹੈ, ਉਸ ਮੂੰਹ ਨਾਲ ਉਹਨਾਂ ਦੇ ਅੱਗੇ ਆਪ ਹੀ ਬੇਨਤੀਆਂ ਕਰੇ। ਉਹ ਸਾਰੀਆਂ ਥਾਵਾਂ ਤੇ ਵਿਆਪਕ ਹਨ, ਉਸ ਦੇ ਦਿਲ ਦੀ ਸਫਾਈ ਦੇਖ ਕੇ ਜਰੂਰ ਬਖਸ਼ ਦੇਣਗੇ। ਉਸ ਨੇ ਫੇਰ ਇਸੇ ਤਰ੍ਹਾਂ ਕੀਤਾ, ਹਰ ਰੋਜ਼ ਆਪਣੀਆਂ ਬੇਨਤੀਆਂ ਕਰਿਆ ਕਰੇ। ਸਮਾਂ ਪਾ ਕੇ ਦੇਵ ਨਿਤ ਨਾਲ ਉਸ ਦਾ ਮੂੰਹ ਤਾਂ ਸਿੱਧਾ ਹੋ ਗਿਆ, ਪਰ ਹਾਲਤ ਬਹੁਤ ਬੁਰੀ ਰਹੀ। ਅਖੀਰ ਨੂੰ ਚੰਡੀਗੜ੍ਹ ਆ ਗਿਆ, ਇੱਥੇ ਵੀ ਕਿਸੇ ਨੇ ਪੁੱਛਿਆ ਨਹੀਂ। ਅੰਤ ਸਮੇਂ ਰੋਟੀ ਤੋਂ ਅਤੁਰ ਹੋ ਕੇ ਬਾਜ਼ਾਰਾਂ ਵਿਚ ਰੁਲ ਕੇ ਮਰਿਆ, ਪਰ ਮੰਦਭਾਗੀ ਸਥਾਨ ਤੇ ਜਾ ਕੇ ਬਖਸ਼ਾ ਨਾ ਸਕਿਆ, ਕਿਉਂਕਿ ਪਾਪੀ ਪੁਰਸ਼ ਦਾ ਹਿਰਦਾ ਪੱਥਰ ਤੋਂ ਵੀ ਸਖ਼ਤ ਹੁੰਦਾ ਹੈ, ਕਦੇ ਵੀ ਇਸ ਦੇ ਅੰਦਰ ਪਰਾਹ ਚਿੱਤ ਦਾ ਖਿਆਲ ਨਹੀਂ ਆਉਂਦਾ। ਤੇ ਪਾਹਨ ਗਰਵੇ ਕਹਾਂ ਹੋਂ ਹੀ ਕਠਨ ਭਾਰ, ਦੁਰਜਨ ਕੇ ਚਿੱਤ ਦੇਖੀਏ ਤੋ 100,00,000। ਇਸੇ ਤਰ੍ਹਾਂ ਇੱਕ ਹੋਰ ਗੋਪਾਲ ਸਿੰਘ ਨਾਮੀ ਫੋਟੋਗ੍ਰਾਫਰ ਵੀ ਇਨ੍ਹਾਂ ਨਿੰਦਕਾਂ ਦੇ ਨਾਲ ਮਿਲ ਗਿਆ। ਇਹ ਕਰਕ ਸੰਗ ਸੁਖ ਚਾਹਤ ਹੈ ਤੁਲਸੀ ਜਹ ਅਫਸੋਸ, ਮਹਿਮਾ ਕਟੀ ਸਮੁੰਦਰ ਕੀ ਰਾਵਣ ਬਸੇ ਪੜੋਸ, ਜਥਾ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ, ਨਾ ਬੂਝੇ ਵਿਚਾਰੇ ਨਿੰਦਾ ਦੁਸ਼ਟੀ ਤੇ, ਕਹਿਣੇ ਫਲ ਪਾਇਆ ਹਰਨਾਕਸ਼ ਨਖੇ ਵਿਦਾਰੇ। ਉਸ ਨੂੰ ਵੀ ਕੋਈ ਇਹੋ ਜਿਹਾ ਸਾਧ ਰੋਗ ਲੱਗਿਆ ਜੋ ਸਾਰੇ ਹਸਪਤਾਲਾਂ ਵਿਚ ਫਿਰਿਆ ਪਰ ਠੀਕ ਨਾ ਹੋਇਆ। ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ। ਅਖੀਰ ਨੂੰ ਇੰਡੀਆ ਆ ਗਿਆ, ਇੱਥੇ ਵੀ ਹੁਣ ਉਸੇ ਤਰ੍ਹਾਂ ਬਿਮਾਰ ਤੇ ਰੋਗੀ ਹੋ ਕੇ ਦੁਖੀ ਹੋਇਆ ਫਿਰਦਾ ਰਿਹਾ। ਇਉਂ ਹੋਰ ਵੀ ਬਹੁਤ ਸਾਰੇ ਨਿੰਦਕਾਂ ਦੀ ਇਹੋ ਜਿਹੀ ਬੁਰੀ ਹਾਲਤ ਤੇ ਦੁਰਦਸ਼ਾ ਹੋਈ। ਨਿੰਦਕਾਂ ਦੀ ਇਹੋ ਹੀ ਹਾਲਤ ਹੁੰਦੀ ਹੈ, ਕਿਉਂਕਿ ਨੀਚ ਕਰਮਾਂ ਦਾ ਇਹੀ ਫਲ ਹੁੰਦਾ ਹੈ। ਆਦਮ ਮਲੀਨ ਪ੍ਰਸੰਗ ਤੇ ਆਦਮ ਹੀ ਫਲ ਹੋਤ, ਸਵਾਂਤ ਬੂੰਦ ਅਹਿ ਮੁੱਖ ਪਰੇ ਵਾਨ ਵਿਖ ਹੋਤ ਅਦੋਤ। ਭਗਤ ਕਬੀਰ ਜੀ ਫਰਮਾਉਂਦੇ ਹਨ, ਕਬੀਰ ਨਿੰਦਕ ਮਤ ਮਰੇ ਜੀਵੇ ਆਦ ਜਗਾਦ, ਹਮ ਤੋ ਸਤਗੁਰ ਪਾਇਆ ਨਿੰਦਕ ਕੇ ਪ੍ਰਸ਼ਾਦ। ਕਬੀਰ ਮੇਰੇ ਸਾਧ ਕੀ ਨਿੰਦਾ ਕਰੋ ਮਤ ਕੋਏ, ਜੋ ਪੈ ਚਾਂਦ ਕਲੰਕ ਹੈ ਐ ਤਉ ਉਜਿਆਰੋ ਹੋਏ। ਪਰ ਮਹਾਂਪੁਰਸ਼ਾਂ ਦਾ ਮਨ ਪੂਰਨ ਸ਼ਾਂਤ ਰਿਹਾ, ਕਿਸੇ ਪ੍ਰਕਾਰ ਸਰਾਪ ਆਦਿ ਦਾ ਵਚਨ ਨਹੀਂ ਕਿਹਾ। ਜਥਾ ਚੰਦਨ ਜਿਨ ਜੀ ਗਰਵ ਕਰ, ਹੋਹੀ ਸੀਤਲ ਅੰਗ, ਤੋਤੇ ਸੀਤਲ ਸੌ ਗੁਣਾ, ਸੰਤਨ ਕਾ ਸਤਸੰਗ, ਤਥਾ ਨਿੰਦਾ ਕਰ ਹਰਨਾਕ ਸਹਿ, ਵੇਖੋ ਵਲ ਵੱਟੇ ਲੰਕ ਲੁਣਾਈ, ਰਾਵਣੇ ਮਸਤਕ ਦਸ ਕਟੈ, ਕੰਸ ਗਿਆ ਸਣ ਲਸ ਕਰੈ, ਸਭ ਦੰਤ ਸ ਘਟੈ, ਬੰਸ ਗਵਾਇਆ ਕੈਰਵਾ, ਖੂਹ ਨੇ ਲੱਖ ਫਟੈ, ਦੰਤ ਬਖਤਰ ਸਸਪਾਲ ਦੇ, ਦੰਦ ਹੋਏ ਖਟੈ, ਨਿੰਦਾ ਕੋਈ ਨਾ ਸਿਜਿਓ, ਇਹੋ ਬੈਦ ਉਪਟੈ, ਦਰਵਾਸੇ ਨੇ ਸਰਾਪ ਦੇ, ਜਾਦਵ ਸਭ ਤੱਟੇ, ਇਸ ਜਗ੍ਹਾ ਨਿਰੋਬੀ ਵਿਖੇ ਆਪ 6 ਮਹੀਨੇ ਠਹਿਰੇ, ਇਥੋਂ ਦੇ ਪ੍ਰੇਮੀਆਂ ਤੇ ਬਖਸ਼ਿਸ਼ਾਂ ਕੀਤੀਆਂ, ਘਰ ਵਿਚ ਚਰਨ ਪਾਏ, ਨਾਮ ਦੀ ਦਾਤ ਬਖਸ਼ੀ, ਅੰਮ੍ਰਿਤ ਪ੍ਰਚਾਰ ਕੀਤਾ। ਆਪ ਜੀ ਵੀ 5 ਪਿਆਰਿਆਂ ਵਿਚ ਸ਼ਾਮਿਲ ਹੁੰਦੇ ਸਨ। 500 ਪ੍ਰਾਣੀਆਂ ਨੇ ਨਿਰੋਬੀ ਦੇ ਦੀਵਾਨਾ ਸਮੇ ਅੰਮ੍ਰਿਤ ਪਾਨ ਕੀਤਾ। ਉਸ ਤੋਂ ਬਾਅਦ ਸਰਦਾਰ ਨਰਿੰਦਰ ਸਿੰਘ ਬਟਾਰੀ ਵਾਲੇ ਨੇ ਬੇਨਤੀ ਕਰਕੇ ਨਕੋਰੋ ਵਾਸਤੇ ਸਮਾਂ ਲੈ ਲਿਆ।